ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਵਾਦ ਵੱਲੋਂ ਲਗਾਤਾਰ ਵੱਖ ਵੱਖ ਮੁੱਦੇ ਜਿਨ੍ਹਾਂ ਦਾ ਸੰਬੰਧ ਪੰਜਾਬ ਦੇ ਨਾਲ, ਸਿੱਖਾਂ ਦੇ ਨਾਲ, ਖਾਲਸਾ ਪੰਥ ਦੇ ਨਾਲ ਜਾਂ ਸਮੁੱਚੀ ਖਲਕਤ ਦੇ ਨਾਲ ਹੁੰਦਾ, ਉਹਨਾਂ ਦੇ ਸੰਬੰਧੀ ਅਸੀਂ ਵੱਖ ਵੱਖ ਵਿਦਵਾਨ ਸੱਜਣਾਂ ਦੇ ਵਿਚਾਰਾਂ ਦੀ ਸਾਂਝ ਸੰਗਤ ਦੇ ਨਾਲ ਪਵਾਈ ਦੀ। ਦੂਸਰੀ ਗੱਲ, ਕੁਛ ਇੱਕ ਦੋ ਮਿੰਟ ਦੇ ਲਈ ਮੈਂ ਭਾਅ ਜੀ ਸੁਰਿੰਦਰਪਾਲ ਸਿੰਘ ਹੁਣਾਂ ਦੇ ਸੰਬੰਧ ਦੇ ਵਿੱਚ ਕੁਛ ਇੱਕ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਕਿਉਂਕਿ ਸ਼ਾਇਦ ਕੁਛ ਇੱਕ ਮਨੁੱਖ ਹੋਣ ਜਾਂ ਜਿਹੜਾ ਇਸ ਸੰਵਾਦ ਦੇ ਰਾਹੀਂ ਕੁਛ ਨਵੇਂ ਜੁੜੇ ਹੋਣ ਮਨੁੱਖ, ਉਹ ਸਰਦਾਰ ਸੁਰਿੰਦਰਪਾਲ ਸਿੰਘ ਹੁਣਾਂ ਬਾਰੇ ਸ਼ਾਇਦ ਬਹੁਤੇ ਵਾਕਫ ਨਹੀਂ ਹਨ। ਜਿਸ ਤਰ੍ਹਾਂ ਦਰਖਤ ਹੈ ਇੱਕ, ਉਹ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਮਣਾ ਮੋਹੀ ਪਾਣੀ ਆਪਣੀਆਂ ਜੜ੍ਹਾਂ ਦੇ ਰਾਹੀਂ ਧਰਤੀ 'ਚ ਸੋਖਦਾ। ਉਹ ਵੱਡਾ ਹੋ ਕੇ ਅਣਗਿਣਤ ਫੁੱਲ ਪੈਦਾ ਕਰਦਾ, ਜਿਹਦੇ ਫੁੱਲਾਂ ਨੂੰ ਦੇਖ ਕੇ ਸਾਡੇ ਮਨ ਨੂੰ ਸਕੂਨ ਹੁੰਦਾ। ਉਹ ਅਣਗਿਣਤ ਫਲ ਪੈਦਾ ਕਰਦਾ, ਜਿਹੜੇ ਖਾ ਕੇ ਸਾਡੇ ਸਰੀਰ ਲਈ ਜ਼ਰੂਰੀ ਖੁਰਾਕੀ ਤੱਤਾਂ ਦੀ ਪੂਰਤੀ ਹੁੰਦੀ। ਉਹਦੀ ਛਾਂ ਹੇਠਾਂ ਬੈਠ ਕੇ ਅਣਗਿਣਤ ਲੋਕ ਸੁੱਖ ਦਾ ਸਾਹ ਲੈਂਦੇ। ਉਹ ਸਹਿਜ ਸੁਭਾਅ ਇਹ ਸਾਰੀਆਂ ਗੱਲਾਂ ਕਰਦਾ। ਉਹਦੇ ਇਹ ਕਾਰਨਾਮੇ ਕਿਤੇ ਬਹੁਤ ਜੱਜ ਦੇ ਰੂਪ 'ਚ ਲਿਸ਼ਕਾ ਕੇ ਲੋਕਾਂ ਸਾਹਮਣੇ ਪ੍ਰਦਰਸ਼ਿਤ ਨਹੀਂ ਕੀਤੇ ਜਾਂਦੇ। ਕੁਛ ਮਨੁੱਖ ਇਸ ਤਰ੍ਹਾਂ ਹੀ ਹੁੰਦੇ, ਜਿਨ੍ਹਾਂ ਨੇ ਅਕਾਲ ਪੁਰਖ ਨੇ ਉਹਨਾਂ ਤੋਂ ਇਸ ਤਰ੍ਹਾਂ ਹੀ ਕੰਮ ਲੈਣਾ ਹੁੰਦਾ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਬਹੁਤ ਸ਼ਾਇਦ ਵੱਡੇ ਕਾਰਨਾਮਿਆਂ ਦੇ ਨਾਲ ਨਾ ਜੁੜਦੇ ਹੋਣ, ਬਟ ਉਹ ਬਹੁਤ ਸਹਿਜ ਸੁਭਾਅ, ਜਿੱਦਾਂ ਇੱਕ ਦਰਖਤ ਆਪਣੇ 'ਚ ਹਜ਼ਾਰਾਂ ਲੀਟਰ ਪਾਣੀ ਸਮੋ ਕੇ ਸਹਿਜ ਸੁਭਾਅ ਹੀ ਫਲ ਫੁੱਲ ਅਤੇ ਛਾਂ ਦਿੰਦਾ, ਉਹ ਇਸ ਤਰ੍ਹਾਂ ਸਮਾਜ ਦੇ ਵਿੱਚ ਆਪਣੀ ਕੰਟਰੀਬਿਊਸ਼ਨ ਦਿੰਦੇ। ਜਿਸ ਤਰ੍ਹਾਂ ਇੱਕ ਪੁਲ ਹੁੰਦਾ, ਉਹਦੀਆਂ ਥੰਮੀਆਂ ਪੁਲ ਤੋਂ 100 ਫੁੱਟ, 150 ਫੁੱਟ, 200 ਫੁੱਟ ਥੱਲੇ ਤੱਕ ਵੀ ਹੁੰਦੀਆਂ, ਅਤੇ ਉਹ ਥੰਮੀਆਂ ਦਾ ਵੱਡਾ ਹਿੱਸਾ ਹੀ ਪਾਣੀ ਦੇ ਵਿੱਚ ਅਤੇ ਧਰਤੀ ਦੀ ਹਿੱਕ ਦੇ ਵਿੱਚ ਹੁੰਦਾ, ਅਤੇ ਉਹ ਥੰਮੀਆਂ ਬਹੁਤ ਛੋਟੀਆਂ ਜਿਹੀਆਂ ਦਿਸਦੀਆਂ ਹੁੰਦੀਆਂ, ਬਸ ਉਸ ਥੰਮੀਆਂ ਦੇ ਉੱਤੇ ਬਣੇ ਹੋਏ ਪੁਲ ਤੋਂ ਬਹੁਤ ਅਣਗਿਣਤ ਰਾਹਗੀਰਾਂ ਨੂੰ ਦੂਜਾ ਕਿਨਾਰਾ ਮਿਲਦਾ। ਤੋ ਅਕਾਲ ਪੁਰਖ ਨੇ ਕੁਛ ਸੂਰਮੇ ਇਸ ਪ੍ਰਥਾਈ ਪੈਦਾ ਕੀਤੇ ਹੁੰਦੇ, ਅਤੇ ਜੋ ਅਸਲ ਸੂਰਮਾ ਵੀ ਹੁੰਦਾ, ਪ੍ਰੋਫੈਸਰ ਪੂਰਨ ਸਿੰਘ ਵੀ ਕਹਿੰਦੇ ਕਿ ਉਹਦਾ ਇੱਕ ਬਹੁਤ ਸਾਰੇ ਗੁਣਾਂ 'ਚੋਂ ਇੱਕ ਗੁਣ ਇਹ ਹੁੰਦਾ ਕਿ ਉਹ ਆਪਣੇ ਆਪ ਨੂੰ ਨਵਿਆ ਸਕਦਾ ਹੁੰਦਾ। ਜੋ ਨਵਿਆ ਨਾ ਸਕੇ ਉਹ ਸਹਿਜ ਸੁਭਾਅ ਸੂਰਮਾ ਨਹੀਂ ਹੁੰਦਾ। ਅਸੀਂ ਖਾੜਕੂ ਮੂਵਮੈਂਟ ਦੇ ਬਹੁਤ ਸਾਰੇ ਨਾਇਕਾਂ ਨੂੰ ਜਾਣਦੇ ਹਾਂ, ਜਾਂ ਐਸੇ ਨਾਇਕ ਖਾੜਕੂ ਮੂਵਮੈਂਟ 'ਚ ਹਨ ਜਿਨ੍ਹਾਂ ਦੇ ਨਾਂ ਅਸੀਂ ਭਾਈ ਦਲਜੀਤ ਸਿੰਘ ਹੋਣਾ ਕੋਲੋਂ, ਭਾਅ ਜੀ ਕੁਲਵੀਰ ਸਿੰਘ ਹੋਣਾ ਕੋਲੋਂ ਜਾਂ ਭੁੱਲਰ ਸਾਹਿਬ ਹੋਣਾ ਕੋਲੋਂ ਸੁਣੇ, ਜਿਹੜੇ ਉਸ ਤਰ੍ਹਾਂ ਆਪਣੇ ਪੰਥ ਦੇ ਵਿੱਚ ਨਾਂ ਨਹੀਂ ਪ੍ਰਚਲਿਤ ਹਨ, ਬਟ ਉਹਨਾਂ ਦੇ ਯੋਗਦਾਨ ਬਹੁਤ ਵੱਡੇ। ਪਰ ਜਿਸ ਗੱਲੋਂ ਅਕਾਲ ਪੁਰਖ ਨੇ ਭਾਅ ਜੀ ਸੁਰਿੰਦਰਪਾਲ ਸਿੰਘ ਹੋਣਾਂ ਨੂੰ ਚੁਣਿਆ, ਉਹਨਾਂ ਦੀ ਜਿਹੜੀ ਆਪਣੇ ਆਪ ਨੂੰ ਨਵਿਆਉਣ ਦੀ ਸਮਰੱਥਾ ਪਾਤਸ਼ਾਹ ਨੇ ਬਖਸ਼ੀ, ਉਹ ਇਸ ਗੱਲ ਸੀਗੀ ਕਿ ਜਦੋਂ ਉਹ 96 ਦੇ ਵਿੱਚ ਜੇਲ੍ਹ ਤੋਂ ਵਾਪਸ ਆਏ, ਉਸ ਵੇਲੇ ਤੱਕ ਹਥਿਆਰਬੰਦ ਮੂਵਮੈਂਟ ਵੀ ਆਜ਼ਾਦੀ ਦੇ ਲਈ ਰਾਜਨੀਤਿਕ ਧਿਰਾਂ ਵੀ, ਅਤੇ ਉਸ ਡੂੰਘੇ ਜ਼ਖਮ ਦੇ ਜੋ ਜਜ਼ਬੇ ਸੀਗੇ ਪੰਥ ਦੇ ਅੰਦਰ ਉਹ ਵੀ ਮੱਠੇ ਪੈ ਗਏ ਸੀਗੇ, ਅਤੇ ਤਸ਼ੱਦਦ ਦੇ ਦੌਰ ਕਰਕੇ ਵੱਡਾ ਹਿੱਸਾ ਇਨਐਕਟਿਵ ਹੋ ਗਿਆ ਸੀਗਾ। ਜਦੋਂ ਜਿੱਤ ਰਹੀ ਲੜਾਈ ਨੂੰ ਹੋਰ ਪੱਕਾ ਕਰਨਾ ਹੋਵੇ, ਆਪਣੀ ਜਿੱਤ ਨੂੰ ਹੋਰ ਪੱਕਾ ਕਰਨਾ ਹੋਵੇ, ਤਾਂ ਨਿਸ਼ਚਿਤ ਰੂਪ ਦੇ ਵਿੱਚ ਵੱਡੇ ਵਿਦਵਾਨ ਸਿਆਣੇ ਬੰਦੇ ਚਾਹੀਦੇ ਹੁੰਦੇ। ਪਰ ਜਦੋਂ ਹਾਰ ਹੋਈ ਹੋਏ, ਹਾਰੀ ਹੋਈ ਧਿਰ ਨੇ ਲੜਾਈ ਦੁਆਰਾ ਖੜੀ ਕਰਨੀ ਹੁੰਦੀ, ਅਤੇ ਜਦੋਂ ਹਾਰ ਨੂੰ ਦੁਆਰਾ ਜਿੱਤ 'ਚ ਬਦਲਣਾ ਹੁੰਦਾ, ਉਦੋਂ ਇਕੱਲੀਆਂ ਸਿਆਣਪਾਂ ਕੰਮ ਨਹੀਂ ਕਰਦੀਆਂ ਹੈ, ਉਦੋਂ ਸਿਦਕ ਚਾਹੀਦੇ ਹੁੰਦੇ। ਉਦੋਂ ਅਕਾਲ ਪੁਰਖ ਦੀ ਮਿਹਰ 'ਤੇ, ਉਹਦੀ ਬਖਸ਼ਿਸ਼ 'ਤੇ, ਅਤੇ ਉਹਦੇ ਹੁਕਮ ਨੂੰ ਮੰਨਣ ਵਾਲਾ ਭਾਣਾ ਚਾਹੀਦਾ ਹੁੰਦਾ। ਐਸੀਆਂ ਸਿਦਕ ਵਾਲੀਆਂ ਰੂਹਾਂ ਤੋਂ ਬਿਨਾਂ ਹਾਰੀਆਂ ਲੜਾਈਆਂ ਖੜ੍ਹਦੀਆਂ ਹਨ ਦੁਆਰਾ। ਮੈਂ ਉਸ ਸਮੇਂ ਦੇਖੇ ਕਿ ਹੁਣ ਤਾਂ ਆਪਾਂ ਬਹੁਤ ਆਰਾਮ ਦੇ ਨਾਲ ਗੱਲਾਂ ਕਰ ਲੈਂਦੇ ਹਾਂ। ਉਸ ਵੇਲੇ ਸੰਤ ਜਰਨੈਲ ਸਿੰਘ 2004 ਤੱਕ, 2004 ਦਾ ਮੈਨੂੰ ਵਾਕਿਆ ਯਾਦ ਹੈ, ਅਸੀਂ ਫਤਿਹਗੜ੍ਹ ਸਾਹਿਬ ਸੰਤ ਜਰਨੈਲ ਸਿੰਘ ਹੁਣਾਂ ਦੀ ਅਤੇ ਖਾੜਕੂ ਮੂਵਮੈਂਟ ਦੇ ਕੋਈ 20 ਕੁ ਵੱਡੇ ਜਰਨੈਲਾਂ ਦੀਆਂ ਤਸਵੀਰਾਂ ਲਾ ਤੀਆਂ, ਤਾਂ DSP ਬਹੁਤ ਵੱਡੀ ਧਾੜ ਲੈ ਕੇ ਆਇਆ, ਤਾਂ ਜਿਸ ਦਾ ਸਾਨੂੰ ਅੰਦਾਜ਼ਾ ਸੀਗਾ। ਲੋਕਾਂ ਦਾ ਆਲਮ ਵੀ ਇਹ ਸੀਗਾ ਕਿ ਸੰਤ ਜਰਨੈਲ ਸਿੰਘ ਉਹਨਾਂ ਦੀ ਤਸਵੀਰ ਅਤੇ ਉਹਨਾਂ ਦੇ ਉੱਤੇ ਇੱਕ ਬਣੀ ਹੋਈ ਵੀਡੀਓ ਲੈਕਚਰ ਸੁਣਨ ਨੂੰ ਦਿਨੇ ਪੰਡਾਲ 'ਚ ਕੋਈ ਨਹੀਂ ਆਇਆ, ਰਾਤ ਨੂੰ ਖਚਾ ਖਚ 5-6 ਹਜ਼ਾਰ ਦਾ ਪੰਡਾਲ ਭਰਿਆ ਹੁੰਦਾ ਸੀਗਾ। ਜਿਹੜੀਆਂ ਕਿਤਾਬਾਂ ਸਟਾਲ ਦੇ ਉੱਤੇ ਸੀਗੀਆਂ ਉਹ ਲੈਣ ਵੀ ਲੋਕ ਰਾਤ ਨੂੰ ਆਉਂਦੇ ਸੀਗੇ, ਅਤੇ ਮੂੰਹ ਦੇ ਉੱਤੇ ਖੇਸੀ ਦੀ ਬੁੱਕਲ ਮਾਰ ਕੇ ਇਸ ਤਰ੍ਹਾਂ ਦੇ ਜ਼ਮਾਨੇ ਦੇ ਵਿੱਚ ਉਹਨਾਂ ਨੇ ਇਹ ਗੱਲ ਸ਼ੁਰੂ ਕੀਤੀ। ਅਤੇ ਸਰਦਾਰ ਸੁਰਿੰਦਰ ਸਿੰਘ ਹੁਣੀ ਬੈਠੇ ਇੱਥੇ, ਜਦੋਂ ਉਹ DSP ਆਇਆ, ਉਹ ਆ ਕੇ ਪੁੱਛਿਆ ਉਹਨੇ ਬੜੇ ਰੋਗ ਦੇ ਨਾਲ ਵੀ ਇਹ ਸਭ ਕਿਆ ਹੈ। ਅਸੀਂ ਤਾਂ ਸਾਰੇ ਚਲੇ ਗਏ, ਸੁਰਿੰਦਰ ਸਿੰਘ ਹੀ ਸੀਗੇ ਉੱਥੇ। ਇਹ ਕਹਿੰਦੇ ਜੀ ਸਾਡੇ ਸ਼ਹੀਦ ਹੈ। ਉਹ ਕਹਿੰਦਾ ਇਹ ਕਿਉਂ ਲਾਏ? ਇਹ ਕਹਿੰਦੇ ਵੀ ਇਹ ਦੱਸਣ ਨੂੰ ਲਾਏ ਵੀ ਪੰਥ ਦੇ ਵਾਰਸ ਅਸੀਂ ਹਾਂ, ਜਿਹੜੇ ਸਾਡੇ ਸ਼ਹੀਦਾਂ ਦੀਆਂ ਲਾਸ਼ਾਂ 'ਤੇ ਕੁਰਸੀਆਂ ਡਾਹ ਕੇ ਬੈਠੇ ਉਹ ਪੰਥ ਦੇ ਗਦਾਰ, ਇਹ ਦੱਸਣ ਨੂੰ ਲਾਏ। ਪਤਾ ਨਹੀਂ ਉਹਦੇ ਕਿਆ ਮਨ 'ਚ ਆਇਆ, ਉਹ ਮੁੜ ਗਿਆ। ਖੈਰ, ਐਸੇ ਜ਼ਮਾਨੇ ਦੇ ਵਿੱਚ ਜਦੋਂ ਵੱਡਾ ਹਿੱਸਾ ਹੁਣ ਸੰਤ ਜਰਨੈਲ ਸਿੰਘ ਦੇ ਬਾਰੇ ਗੱਲ ਕਰਦੇ ਹਾਂ, ਉਦੋਂ ਸੰਤ ਜਰਨੈਲ ਸਿੰਘ ਦੇ ਬਾਰੇ ਇੱਕ ਗੱਲ ਕਰਨ ਦਾ ਡਰ ਇਹ ਸੀਗਾ ਕਿ ਸਰਕਾਰ ਤੁਹਾਡੇ ਖਿਲਾਫ਼ ਹੋਏਗੀ। ਇੱਕ ਇਹ ਵੀ ਡਰ ਸੀਗਾ ਕਿ ਤੁਸੀਂ ਉਹਨਾਂ ਨੂੰ ਸ਼ਹੀਦ ਕਹਿ ਦਿਓ ਕਿ ਪੰਥ ਦਾ ਹੀ ਇੱਕ ਹਿੱਸਾ ਤੁਹਾਡੇ ਖਿਲਾਫ਼ ਹੋ ਜਾਏ। ਉਸ ਤਰ੍ਹਾਂ ਦੇ ਜ਼ਮਾਨੇ ਦੇ ਵਿੱਚ ਉਹਨਾਂ ਨੇ ਕੰਮ ਸ਼ੁਰੂ ਕਰਿਆ। ਔਰ ਬਿਲਕੁਲ ਇੱਕ ਨਵੇਂ ਖਿੱਤੇ ਦੇ ਵਿੱਚ ਆ ਕੇ, ਨਵੇਂ ਫੀਲਡ ਦੇ ਵਿੱਚ ਆ ਕੇ ਉਹਨਾਂ ਨੇ ਕੰਮ ਸ਼ੁਰੂ ਕਰਿਆ। ਪਹਿਲਾਂ ਜਿਸ ਤਰ੍ਹਾਂ ਦਾ ਉਹਨਾਂ ਦਾ ਅਮਲ ਰਿਹਾ, ਉਸ ਤੋਂ ਬਿਲਕੁਲ ਭਿੰਨ। ਉਹਨਾਂ ਦਾ ਜਥੇਬੰਦ ਕਰਨ ਦਾ ਦੈਟ ਵੇ ਕੋਈ ਤਜਰਬਾ ਨਸ ਹੈ, ਜਿਸ ਤਰ੍ਹਾਂ ਆਪਣੇ ਸਾਰੇ ਹੀ ਖਾੜਕੂ ਮੂਵਮੈਂਟ 'ਚੋਂ ਜਿੰਨੇ ਆਏ, ਉਹਨਾਂ ਦਾ ਜਿਹੜੀਆਂ ਜਨਤਕ ਜਥੇਬੰਦੀਆਂ ਹੁੰਦੀਆਂ, ਉਹਨਾਂ ਨੂੰ ਜਥੇਬੰਦ ਕਰਨ ਦਾ ਤਜਰਬਾ ਨਸ ਹੈ। ਉਹਨਾਂ ਨੇ ਉਹਦੇ ਪਰਥਾਏ ਸਿੱਖ ਸਟੂਡੈਂਟ ਫੈਡਰੇਸ਼ਨ ਜਦੋਂ ਦੁਆਰਾ ਜਥੇਬੰਦ ਕਰਨੀ ਸੀਗੀ, ਉਸ ਦੇ ਵਿੱਚ ਜਿਹੜਾ ਯੋਗਦਾਨ ਨਿਭਾਇਆ ਉਹ ਬੜਾ ਬਾਕਮਾਲ ਰਿਹਾ, ਜਿਸ ਗੱਲ ਕਰਕੇ ਜਿੰਨੇ ਲੋਕ ਉਹਨਾਂ ਨੂੰ ਜਾਣਦੇ, ਉਹਨਾਂ ਦੀ ਇਹ ਸਿਫਤ ਮੰਨਦੇ ਸੀਗੇ ਕਿ ਸਿਰਫ ਇੱਕ ਵਾਰ ਬੰਦਾ ਦੇਖ ਕੇ ਅੰਦਾਜ਼ਾ ਲਾ ਦਿੰਦੇ ਸੀਗੇ ਕਿ ਇਹ ਕਿੱਡੀ ਕੁ ਲੰਬੀ ਦੌੜ ਦਾ ਘੋੜਾ। ਉਹਨਾਂ ਦੀ ਜਿਹੜੀ ਗੱਲ ਨੂੰ ਉਹ ਸਿਲੈਕਟ ਕਰ ਦੇਣ, ਉਹ ਮੰਨੀ ਜਾਂਦੀ ਸੀਗੀ ਕਿ ਇਹ ਸਹੀ ਹੋਣੀ, ਇਹਦਾ ਅੰਦਾਜ਼ਾ ਗਲਤ ਨਹੀਂ ਹੋਣਾ। ਤੋ ਇਹ ਜਿਸ ਤਰ੍ਹਾਂ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨਾ ਕਿ ਸੂਰਮੇ ਘੜਨ ਦੇ ਕਾਰਖਾਨੇ ਨਹੀਂ ਹੁੰਦੇ, ਉਹ ਇਹ ਕੋਈ ਕਿਤਾਬਾਂ 'ਚੋਂ ਨਹੀਂ ਸਿੱਖਦੇ ਹੈ ਵੀ ਇਹ ਮਨੁੱਖ ਕਿੰਨਾ ਨਿਭੇਗਾ। ਪਰਮਾਤਮਾ ਨੇ ਆਪਣੇ ਕੁਛ ਕੰਮ ਕਰਾਉਣੇ ਹੁੰਦੇ ਅਤੇ ਕੁਛ ਬੰਦਿਆਂ ਨੂੰ ਚੁਣਦਾ ਅਤੇ ਕੁਛ ਬੰਦਿਆਂ ਨੂੰ ਖਾਸ ਗੁਣ ਦੇ ਕੇ ਭੇਜ, ਇਹ ਗੁਣ ਉਹਨਾਂ ਸੀਗਾ। ਦੂਸਰਾ ਕੰਮ ਜਿਹੜਾ ਉਹਨਾਂ ਨੇ ਪੈਰਾਂ ਸਿਰ ਕੀਤਾ, ਸਿੱਖ ਸ਼ਹਾਦਤ ਮੈਗਜ਼ੀਨ, ਖਾੜਕੂ ਮੂਵਮੈਂਟ, ਖਾੜਕੂ ਲਹਿਰ ਦੇ 92-93 ਤੋਂ ਮੱਠੀ ਪੈਣ ਤੋਂ ਬਾਅਦ ਜਿਹੜਾ ਸਭ ਤੋਂ ਵੱਡੀ ਦੁਸ਼ਵਾਰੀ ਆਈ ਉਹ ਇਸ ਗੱਲ ਦੀ ਆਈ ਕਿ ਇੰਨੀਆਂ ਸ਼ਹਾਦਤਾਂ ਤੋਂ ਬਾਅਦ ਉਸ ਐਡੀ ਵੱਡੀ ਲਾਸਾਨੀ ਲਹਿਰ ਦੀ ਪਿੱਠ ਪੂਰਨ ਵਾਲਾ, ਉਹਦਾ ਪੱਖ ਰੱਖਣ ਵਾਲਾ ਇੱਥੇ ਸਿੱਖਾਂ 'ਚ ਕੋਈ ਨਹੀਂ ਬਚਿਆ, ਜਿਹਨੇ ਬਾਂਹ ਖੜ੍ਹੀ ਕਰਕੇ ਉਸ ਮੂਵਮੈਂਟ ਦਾ ਪੱਖ ਰੱਖਿਆ ਹੋਏ, ਉਹਦੀ ਪਿੱਠ 'ਤੇ ਖੜ੍ਹਿਆ ਹੋਏ। ਸਾਰੇ ਮੈਗਜ਼ੀਨ, ਅਖਬਾਰਾਂ, ਉਹ ਜਿਹੜੇ 92-93 ਤੋਂ ਪਹਿਲਾਂ ਪੰਥ ਦੇ ਹੀ ਲੱਗਦੇ ਸੀਗੇ, ਉਹ ਰੰਗ ਬਦਲ ਗਏ ਸਾਰੇ। ਤਾਂ ਉਸ ਵਕਤ ਜਿਹੜਾ ਕਿ ਉਹਨਾਂ ਦਾ ਫੀਲਡ ਨਹੀਂ ਸੀਗਾ, ਇਹ ਅਕੈਡਮਿਕਸ ਵਾਲਿਆਂ ਦਾ ਸੀਗਾ, ਇਹ ਰਾਜਨੀਤਿਕ ਧਿਰਾਂ ਦਾ ਸੀਗਾ, ਜਿਨ੍ਹਾਂ ਨੇ ਇਸ ਲੜਾਈ ਨੂੰ ਅੱਗੇ ਲੈ ਕੇ ਜਾਣਾ ਸੀਗਾ, ਇਹ ਵੀ ਉਹਨਾਂ ਨੂੰ ਕਰਨਾ ਪਿਆ, ਅਤੇ ਉਹ ਉਹਨਾਂ ਨੇ ਬਾਖੂਬੀ ਨਿਭਾਇਆ। ਔਰ ਜਿਸ ਤਰ੍ਹਾਂ ਦਾ ਸਿੱਖ ਸ਼ਹਾਦਤ ਮੈਗਜ਼ੀਨ ਮਿਆਰ ਦੇ ਰੂਪ ਦੇ ਵਿੱਚ ਰਿਹਾ, ਉਸ ਤਰ੍ਹਾਂ ਦਾ ਹੁਣ ਜਦੋਂ ਆਪਾਂ ਬਹੁਤ ਸਿਖਾਲੇ ਹਾਂ ਅਤੇ ਹੁਣ ਬਹੁਤ ਵੱਡੇ ਹਿੱਸੇ ਦੇ ਵਿੱਚ ਪੰਥ ਦੀ ਜੋ ਆਜ਼ਾਦੀ ਹੈ ਉਹਦੇ ਲਈ ਉਮੰਗ ਜਜ਼ਬਾਤ ਦੁਆਰਾ ਉਬਾਲੇ ਖਾ ਰਹੇ, ਅਜੇ ਵੀ ਉਸ ਤਰ੍ਹਾਂ ਦਾ ਮੈਗਜ਼ੀਨ ਮਿਆਰੀ ਪੰਥ ਕੋ ਹੈ ਨਹੀਂ। ਤੋ ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਕੰਟਰੀਬਿਊਸ਼ਨ ਰਹੀਆਂ। ਤੋ ਵੈਸੇ ਸਿੱਖਾਂ ਦਾ ਇਹ ਗੁਰਮਤ ਦਾ ਇਹ ਗਾਡੀ ਰਾਹ ਹੈ ਕਿ ਅਸੀਂ ਬੁੱਤ ਪ੍ਰਸਤ ਨਹੀਂ ਹਾਂ, ਅਸੀਂ ਆਦਮ ਪ੍ਰਸਤ ਨਹੀਂ ਹਾਂ। ਤੋ ਕਿਸੇ ਇੱਕ ਸ਼ਖਸੀਅਤ ਨੂੰ ਆਈਡਲ ਮੰਨਣਾ ਦੇ ਹਿਸਾਬ ਦੇ ਨਾਲ ਹੀ ਮੈਂ ਗੱਲਾਂ ਨਹੀਂ ਸਾਂਝੀਆਂ ਕਰ ਰਿਹਾ, ਮੈਂ ਇਸ ਕਰਕੇ ਸਾਂਝੀਆਂ ਕਰ ਰਿਹਾ ਕਿ ਪਰਮਾਤਮਾ ਨੇ ਉਹਨਾਂ ਨੂੰ ਇਹ ਗੁਣ ਬਖਸ਼ੇ ਸੀਗੇ, ਉਹਨਾਂ ਕੋਲੋਂ ਪੰਥ ਦੀ ਸੇਵਾ ਲਈ। ਅਤੇ ਐਸੇ ਸੂਰਵੀਰ ਬੰਦਿਆਂ ਦੇ ਵਰਗੀ ਸੇਵਾ ਪੰਥ ਸਾਨੂੰ ਸਾਰਿਆਂ ਨੂੰ ਬਖਸ਼ੇ, ਉਹਨਾਂ ਨੂੰ ਬਹੁਤ ਜ਼ਿਆਦਾ ਗੁਣ ਪਾਤਸ਼ਾਹ ਨੇ ਬਖਸ਼ੇ, ਸਾਨੂੰ ਕੁਛ ਗੁਣ ਐਸੇ ਬਖਸ਼ ਦੇ। ਤੋ ਉਹ ਤੋਂ ਇੰਸਪਾਇਰ ਹੋਣ ਦੇ ਲਈ ਵੀ ਇਹ ਗੱਲਾਂ ਸਾਂਝੀਆਂ ਕਰ ਰਿਹਾ। ਮੈਨੂੰ ਇਹ ਵੀ ਪਤਾ ਕਿ ਗੱਲਾਂ ਸੁਣ ਕੇ, ਬਹਾਦਰਾਂ ਦੀਆਂ, ਸੂਰਬੀਰਾਂ ਦੀਆਂ ਗੱਲਾਂ ਸੁਣ ਕੇ ਕੋਈ ਯੋਧਾ ਨਹੀਂ ਬਣ ਜਾਂਦਾ। ਇਹ ਗੱਲਾਂ ਮੈਂ ਇਸ ਕਰਕੇ ਕਰ ਰਿਹਾ ਕਿ ਅਸੀਂ ਬਹਾਦਰ ਉਸ ਤਰ੍ਹਾਂ ਦੇ ਸੂਰਬੀਰ ਨਾ ਵੀ ਬਣ ਸਕੀਏ ਤਾਂ ਘੱਟੋ ਘੱਟ ਉਹਨਾਂ ਦੇ ਪਿਛਲਗ ਬਣ ਸਕੀਏ। ਸੂਰਬੀਰ ਸਦਾ ਇੱਦਾਂ ਨਹੀਂ ਹੁੰਦਾ ਕਿ ਉਹ ਸਦਾ ਰੜਨ ਦੇ ਮੈਦਾਨ ਦੇ ਵਿੱਚ ਹੁੰਦਾ। ਸੂਰਬੀਰ ਸਦਾ ਇੱਦਾਂ ਨਹੀਂ ਹੁੰਦਾ ਕਿ ਸਦਾ ਹੀ ਉਹਦੀ ਇੱਕ ਬੰਦੂਕ ਦੇ ਅੱਗੇ ਹੁੰਦੀ ਆ, ਉਹ ਸਦਾ ਇੱਦਾਂ ਨਹੀਂ ਹੁੰਦਾ ਕਿ ਉਹ ਤੋਪ ਦੇ ਅੱਗੇ ਖੜ ਕੇ ਉੱਡ ਜਾਏ। ਕਈ ਵਾਰ ਸੂਰਬੀਰ ਨੂੰ ਬਿਲਕੁਲ ਨਵੇਂ ਰੰਗ 'ਚ ਤਿਲ ਤਿਲ ਕਰਕੇ ਆਪਣੀ ਸ਼ਹਾਦਤ ਦੇਣੀ ਪੈਂਦੀ ਇੱਕੋ ਵਾਰੀ ਦੀ ਬਜਾਏ। ਸ਼ਾਇਦ ਇਸੇ ਕਰਕੇ ਜਦੋਂ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨਾ ਗੁਰੂ ਨਾਨਕ ਮਹਾਰਾਜ ਦੇ ਬਾਰੇ, ਜਦੋਂ ਦੁਨੀਆਂ ਦੇ ਸਾਰੇ ਪੈਗੰਬਰਾਂ ਦਾ ਆਪਸ ਦੇ ਵਿੱਚ ਉਹ ਮੁਕਾਬਲਾ ਕਰਦੇ ਅਤੇ ਕਹਿੰਦੇ ਸਭ ਤੋਂ ਵੱਡਾ ਸਤਿਗੁਰੂ ਨਾਨਕ, ਉਹ ਸਾਰੇ ਪੈਗੰਬਰਾਂ ਦੀ ਸ਼ਹਾਦਤ ਗਿਣਦੇ, ਪਰ ਉਹ ਕਹਿੰਦੇ ਕਿ ਮੈਂ ਫਿਰ ਵੀ ਕਹਿੰਦਾ ਕਿ ਗੁਰੂ ਨਾਨਕ ਮਹਾਰਾਜ ਬਾਰੇ ਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ। ਉਹ ਇਸ ਕਰਕੇ ਕਹਿੰਦੇ ਕਿ ਬਾਕੀ ਸਾਰਿਆਂ ਨੇ ਇੱਕ ਘਟਨਾ ਦੇ ਵਿੱਚ ਹੀ ਸ਼ਹਾਦਤ ਦਿੱਤੀ, ਗੁਰੂ ਨਾਨਕ ਮਹਾਰਾਜ ਨੇ 40 ਸਾਲ ਤਿਲ ਤਿਲ ਕਰਕੇ ਹਜ਼ਾਰਾਂ ਜਗ੍ਹਾ ਦੇ ਉੱਤੇ ਜਾ ਕੇ ਸ਼ਹਾਦਤ ਦਿੱਤੀ, ਅਤੇ ਉਹਨਾਂ ਦਾ ਜਿਹੜਾ ਸ਼ਹਾਦਤ ਦੇ ਮਰਤਬੇ ਤੱਕ ਪਹੁੰਚਣ ਦਾ ਸਫ਼ਰ ਬਹੁਤ ਲੰਬਾ ਸੀਗਾ। ਤੋ ਕਈ ਵਾਰ ਸੂਰਬੀਰ ਯੋਧਿਆਂ ਦੇ ਹਿੱਸੇ ਇਸ ਤਰ੍ਹਾਂ ਦਾ ਕੰਮ ਆਉਂਦਾ ਕਿ ਉਹਨਾਂ ਨੂੰ ਬਹੁਤ ਹੌਲੀ ਹੌਲੀ ਤਿਲ ਤਿਲ ਕਰਕੇ ਆਪਣੇ ਸਰੀਰ ਦਾ ਜੋ ਰਕਤ ਹੈ ਉਹਦੇ ਨਾਲ ਪੰਥ ਦੀ ਸੇਵਾ 'ਚ ਆਪਣਾ ਹਿੱਸਾ ਪਾਉਣਾ ਪੈਂਦਾ। ਤੋ ਇਸ ਤਰ੍ਹਾਂ ਦੀ ਸੇਵਾ ਉਹਨਾਂ ਦੇ ਹਿੱਸੇ ਆਈ ਸੀਗੀ। ਐਸੇ ਗੰਭੀਰ ਬੰਦੇ ਜਿਸ ਤਰ੍ਹਾਂ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨਾ ਵੀ ਇਹ ਐਸੇ ਸੂਰਬੀਰ ਹੁੰਦੇ ਆ ਜਿਹੜੇ ਸਤੋ ਗੁਣ ਦੇ ਸ਼ੀਰ ਸਾਗਰ ਚੈਨ ਅਸਥਿਤ ਹੁੰਦੇ ਆ, ਜਿਹੜੇ ਬੜੇ ਸਮੁੰਦਰੀ ਜਹਾਜ਼ਾਂ ਵਾਂਗੂ ਜਦੋਂ ਲੰਗਰ ਪਾ ਕੇ ਖੜ੍ਹੇ ਹੁੰਦੇ ਆ ਤਾਂ ਉਹ ਛੋਟੀਆਂ ਮੋਟੀਆਂ ਛੱਲਾਂ ਦੇ ਨਾਲ ਬੜੇ ਤੂਫਾਨਾਂ ਦੇ ਨਾਲ ਹਿਲਦੇ ਨਹੀਂ ਹਨ ਆਪਣੀ ਜਗ੍ਹਾ ਤੋਂ, ਨਹੀਂ ਛੋਟੀਆਂ ਮੋਟੀਆਂ ਬੇੜੀਆਂ ਤਾਂ ਛੋਟੀਆਂ ਮੋਟੀਆਂ ਛੱਲਾਂ ਦੇ ਨਾਲ ਹੀ ਉਲਟ ਜਾਂਦੀਆਂ। ਮਹਾਰਾਜ ਨੇ ਐਸਾ ਉਹਨਾਂ ਨੂੰ ਗੁਣ ਬਖਸ਼ੇ ਸੀਗੇ। ਤੋ ਉਹਨਾਂ ਦੇ ਪ੍ਰਥਾਏ ਹਰ ਵਾਰ ਬੋਲਿਆ ਜਾਏ ਤਾਂ ਹਰ ਵਾਰ ਨਵੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਉਹਨਾਂ ਦੇ ਬਾਰੇ, ਤਾਂ ਹੋਰ ਮੈਂ ਸ਼ਾਇਦ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਨਾ ਗੱਲਾਂ ਕਰਾਂ। ਮੈਂ ਇੱਕ ਗੱਲ ਕਹਿਣੀ ਜ਼ਰੂਰ ਕਿ ਪਿਛਲੇ 15-20 ਸਾਲ 'ਚ ਜੋ ਮੈਂ ਫਰਕ ਦੇਖਿਆ ਉਹ ਇਹ ਹੈ ਕਿ ਅੱਜ ਤੋਂ 20 ਸਾਲ ਪਹਿਲਾਂ ਜਦੋਂ ਕਿਸੇ ਦੇ ਨਾਲ ਪੰਜਾਬ ਲਈ, ਪੰਥ ਲਈ ਜਾਂ ਦੁਨੀਆ ਲਈ ਵਿਚਾਰ ਕਰੀਏ ਤਾਂ ਕਿਸੇ ਨੂੰ ਨਹੀਂ ਲੱਗਦਾ ਸੀਗਾ ਕਿ ਬਹੁਤ ਜ਼ਿਆਦਾ ਸਮੱਸਿਆਵਾਂ ਗੁੰਝਲਦਾਰ ਨੇ। ਅੱਜ ਦੁਨੀਆ ਦੀ ਸਮੱਸਿਆਵਾਂ ਦੀ ਗੱਲ ਕਰੀਏ, ਗਲੋਬਲ ਵਾਰਮਿੰਗ ਦੀ ਤਾਂ ਸਾਡੇ ਨਿਆਣਿਆਂ ਨੂੰ ਵੀ ਪਤਾ, 6-8 ਸਾਲ ਦਿਆਂ ਨੂੰ। ਸਿੱਖਾਂ ਦੀ ਗੱਲ ਕਰੀਏ, ਸਿੱਖ ਇੰਸਟੀਟਿਊਸ਼ਨ ਫੇਲੀਅਰ ਹੋ ਗਿਆ, ਇਹ ਸਾਰਿਆਂ ਨੂੰ ਵੀ ਪਤਾ। ਤੋ ਪੰਜਾਬ ਦੀਆਂ ਸਮੱਸਿਆਵਾਂ ਪਾਣੀ ਤੋਂ ਲੈ ਕੇ, ਰੁਜ਼ਗਾਰ ਤੋਂ ਲੈ ਕੇ ਹੋਰ ਤਰ੍ਹਾਂ, ਉਹ ਹੁਣ ਦੱਸਣੀਆਂ ਨਹੀਂ ਪੈਂਦੀਆਂ ਹਨ, ਉਸ ਤੋਂ ਅੱਗੇ ਦੀ ਗੱਲ ਕਰਨੀ ਪੈਂਦੀ ਹੱਲ ਦੀ। ਤੋ ਸਰਦਾਰ ਸਿੰਦਰਪਾਲ ਸਿੰਘ ਹੁਣ ਜਿਸ ਸਮੇਂ ਸ਼ੁਰੂ ਕੀਤਾ ਕਿ ਇੱਕ ਤਾਂ ਸਾਰੀ ਲੁਕਾਈ, ਟੈਰਰਾਈਜ਼, ਡਰੀ ਹੋਈ, ਅਤੇ ਦੂਜਾ ਜਿਸ ਸਿੱਖ ਦੇ ਨਾਲ, ਜਿਸ ਤੀਬਰਤਾ ਦੇ ਨਾਲ ਅੱਜ ਅਸੀਂ ਇਹ ਸਮੱਸਿਆਵਾਂ ਨੂੰ ਜਾਣਨ ਦੀ ਇੱਛਾ ਰੱਖ ਰਹੇ, ਉਦੋਂ ਨਹੀਂ ਲੋਕ ਰੱਖਦੇ ਸੀਗੇ। ਉਦੋਂ ਮੈਨੂੰ ਆਪ ਪਤਾ ਕਿ ਕਾਲਜਾਂ 'ਚ ਜਾਈਦਾ ਸੀਗਾ, ਫੈਡਰੇਸ਼ਨ ਦੇ ਜ਼ਮਾਨੇ, ਸਾਰਾ ਹੀ ਜ਼ੋਰ ਇਹ ਗੱਲ ਜਚਾਉਣ ਨੂੰ ਲੱਗ ਜਾਂਦਾ ਸੀਗਾ ਕਿ ਸਾਨੂੰ ਕੁਛ ਸਮੱਸਿਆਵਾਂ। ਹੁਣ ਇਸ ਗੱਲ ਦੀ ਬਹੁਤ ਪਹਿਲਾਂ ਤੋਂ ਹਾਂ ਪੱਕੀ ਗੱਲ ਹੈ ਕਿ ਵੱਡਾ ਹਿੱਸਾ ਪੰਜਾਬ ਦੇ ਲਈ ਔਰ ਲੁਕਾਈ ਦੇ ਲਈ ਫਿਕਰਮੰਦ। ਇਹਦੇ ਜਚਣਯੋਗ ਹੱਲ ਅਤੇ ਜਿਹੜੇ ਕਿਸ ਤਰੀਕੇ ਨਾਲ ਅਸੀਂ ਯਤਨ ਕਰ ਸਕਦੇ ਹਾਂ, ਉਹਦੇ ਤਰੀਕੇ ਇਜਾਦ ਕਰਨ ਦਾ ਮਸਲਾ, ਜਿਹੜੀਆਂ ਅਸੀਂ ਨਵੇਂ ਸਮੇਂ ਦੇ ਹਿਸਾਬ ਨਾਲ ਗੱਲਾਂ ਕਰ ਸਕੀਏ, ਉਹੀ ਹੈ। ਪਰ ਜਦੋਂ ਇਹ ਸਾਰੀਆਂ ਚੀਜ਼ਾਂ ਨਹੀਂ ਸੀਗੀਆਂ, ਉਦੋਂ ਵੀ ਜਿਹੜੀ ਅੱਜ ਕਈ ਵਾਰ ਆਪਾਂ ਨੂੰ ਉਦਾਸੀ ਦਾ ਆਲਮ ਆਪਾਂ ਦੇਖਦੇ ਹਾਂ, ਹੈ ਨਾ, ਉਹ ਭਾਜੀ ਸਿੰਦਰਪਾਲ ਸਿੰਘ ਉਹਨਾਂ ਦੇ ਉਦੋਂ ਵੀ ਨਹੀਂ ਸੀਗਾ। ਭੁੱਲਰ ਸਾਹਿਬ ਨੂੰ ਸਜ਼ਾ ਹੋਈ ਜਦੋਂ, ਅਤੇ ਉਦੋਂ ਉਹਨਾਂ ਨੇ ਇੱਕ ਵਾਰ ਕਿਹਾ ਵੀ ਭੁੱਲਰ ਫਾਂਸੀ ਨਹੀਂ ਚੜ੍ਹਨ ਦੇਣਾ ਹੈ, ਜੋ ਮਰਜ਼ੀ ਕਰਨਾ ਪਵੇ। ਅਤੇ ਉਹਦੇ ਲਫ਼ਜ਼ ਤੋਂ ਹੀ ਮੈਨੂੰ ਅੰਦਾਜ਼ਾ ਹੋ ਗਿਆ ਵੀ ਉਹ ਭੁੱਲਰ ਸਾਹਿਬ ਨਹੀਂ ਫਾਂਸੀ ਚੜ੍ਹਦੇ। ਅਤੇ ਰਾਜ ਬਾਰੇ ਸਾਡੀ ਵਾਰੀ ਨਹੀਂ ਆਉਣੀ, ਇਹ ਬੜਾ ਜ਼ੁਲਮ ਵਾਲਾ ਟੈਰਰਾਈਜ਼ ਰਾਜ ਹੈ, ਇਹ ਸਾਡੇ ਮਨਾਂ ਨੂੰ ਵੀ ਕਾਬੂ ਕਰ ਰਿਹਾ, ਸਾਡੇ ਤਨਾਂ ਨੂੰ ਵੀ ਕਾਬੂ ਕਰ ਰਿਹਾ। ਇਸ ਸਾਰੀ ਸਥਿਤੀ ਦੇ ਬਾਵਜੂਦ ਵੀ ਉਹਨਾਂ ਨੂੰ ਕਦੇ ਇੱਦਾਂ ਲੱਗਿਆ ਨਾ ਸਹਿ ਵੀ ਅਸੀਂ ਇਹ ਲੜਾਈ ਹਾਰ ਜਾਵਾਂਗੇ। ਜਿੱਦਾਂ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨਾ ਇੱਕ ਵਾਰ, ਉਹ ਅੰਗਰੇਜ਼ੀ ਕਹਿੰਦੇ, ਯੂ ਸ਼ੁੱਡ ਬੀ ਇੰਟੈਂਸ, ਡਾਇਨਮਿਕਲੀ ਇੰਟੈਂਸ, ਈਵਨ ਔਨ ਯੋਰ ਡੈਥ ਬੈੱਡ। ਤੋ ਬਿਲਕੁਲ ਬਿਮਾਰ ਹੋਣ ਤੋਂ ਪਹਿਲਾਂ ਉਹ ਮੈਂ ਉਹਨਾਂ ਨੂੰ ਮਿਲਿਆ, ਜਦੋਂ ਬਿਲਕੁਲ ਹੋਸ਼ ਜਾਣ ਤੋਂ ਪਹਿਲਾਂ ਆਖਰੀ ਵਾਰੀ ਮੈਂ ਉਹਨਾਂ ਨੂੰ ਮਿਲਿਆ, ਹੈ ਨਾ, ਉਦੋਂ ਉਹ ਇਸ਼ਾਰੇ ਸਮਝਦੇ ਸੀਗੇ, DMC ਸੀਗੇ। ਅਤੇ ਮੈਂ ਬਾਹਰ ਗਿਆ ਹੋਇਆ ਸੀਗਾ ਪੰਜਾਬ ਤੋਂ, ਕਾਫੀ ਦਿਨਾਂ ਤੋਂ ਬਾਅਦ ਮੈਂ ਵਾਪਸ ਆ ਕੇ ਮਿਲਿਆ। ਤੋ ਉਹਨਾਂ ਨੂੰ ਮੈਂ ਇੱਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਕੀਤਾ, ਉਹ ਗਲਤ ਸਮਝਦੇ ਸੀਗੇ, ਅਤੇ ਉਹ ਉਹਨਾਂ ਦਾ ਮੱਥਾ ਉਨਾ ਹੀ ਖਿੜ ਗਿਆ ਜਿੰਨਾ ਪਹਿਲਾਂ ਖਿੜਦਾ ਹੁੰਦਾ ਸੀਗਾ ਤੰਦਰੁਸਤੀ ਦੇ ਵਕਤ। ਉਹ ਜਿਸ ਤਰ੍ਹਾਂ ਫੈਜ਼ ਅਹਿਮਦ ਫੈਜ਼ ਦਾ ਹੈਗਾ ਨਾ ਸ਼ੇਰ ਕਿ ਦੇਖੇਂਗੇ, ਲਾਜ਼ਮ ਹੈ ਕਿ ਹਮ ਵੀ ਦੇਖੇਂਗੇ, ਜੇ ਜ਼ੁਲਮੋ ਸਤਮ ਕੇ ਕੋਹੇ ਗਰਾਂ, ਰੂਈ ਕੀ ਤਰ੍ਹਾਂ ਉੜ ਜਾਏਂਗੇ, ਸਭ ਤਾਜ ਉਛਾਲੇ ਜਾਏਂਗੇ, ਸਭ ਤਖ਼ਤ ਗਿਰਾਏ ਜਾਏਂਗੇ, ਬਸ ਇੱਕ ਨਾਮ ਰਹੇਗਾ ਅੱਲਾਹ ਕਾ। ਇਸ ਗੱਲ 'ਤੇ ਉਹਨਾਂ ਦਾ ਬੜਾ ਹੀ ਅਟੱਲ ਵਿਸ਼ਵਾਸ ਸੀਗਾ, ਜਿਹਦੇ ਕਰਕੇ ਉਹ ਇੰਨੇ ਔਖੇ ਸਮਿਆਂ 'ਚ ਵੀ, ਇਕੱਲੇ ਸਮਿਆਂ 'ਚ ਵੀ, ਔਰ ਨਾਲ ਮੈਂ ਇਹ ਵੀ ਕਹਿਣ ਤੋਂ ਝਿਜਕਤਾ ਨਹੀਂ ਹੈ ਵੀ ਉਸ ਵਕਤ ਜਿੰਨੇ ਬੰਦੇ ਸਾਡੇ ਨਾਲ ਸੀਗੇ ਉਹਨਾਂ ਨੇ ਵੀ ਉਹਨਾਂ ਦੇ ਹੋਝਾਂ ਮਾਰ ਮਾਰ ਪਾਸੇ ਪਾੜਨ 'ਚ ਕੋਈ ਕਸਰ ਨਹੀਂ ਛੱਡੀ ਸੀਗੀ, ਉਸ ਵਕਤ ਵੀ ਉਹਨਾਂ ਦੇ ਅੰਦਰ ਇਹ ਵਿਸ਼ਵਾਸ ਸੀਗਾ, ਤਦੇ ਕਰਕੇ ਉਹ ਇਹ ਸਾਰਾ ਕੁਛ ਕਰ ਸਕੇ। ਸੋ ਇਸ ਆਸ ਦੇ ਵਿੱਚ ਕਿ ਜੋ ਸਿੱਖਾਂ ਦਾ ਪੁਰਾਤਨ ਸਿੱਖਾਂ ਦਾ ਆਸ ਸੀਗਾ ਕਿ ਉਸ ਸਰਬੱਤ ਦੇ ਭਲੇ ਲਈ, ਉਸ ਲੁਕਾਈ ਨੂੰ ਜ਼ੁਲਮ ਤੋਂ ਨਜਾਤ ਦਿਵਾਉਣ ਦੇ ਲਈ ਜੋ ਸਿੱਖ ਇਹ ਨਾਰਾ ਬੁਲੰਦ ਕਰਦੇ ਹੁੰਦੇ ਸੀਗੇ ਕਿ ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ, ਇਹੀ ਦ੍ਰਿੜਤਾ ਦੇ ਨਾਲ ਸਾਨੂੰ ਕੰਮ ਕਰਨਾ ਚਾਹੀਦਾ ਜੇ ਅਸੀਂ ਗੁਰੂ ਕੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਦੇ ਕਰਕੇ ਉਹ ਇਹ ਸਾਰਾ ਕੁਛ ਕਰ ਸਕੇ। ਸੋ ਇਸ ਆਸ ਦੇ ਵਿੱਚ ਕਿ ਜੋ ਸਿੱਖਾਂ ਦਾ ਪੁਰਾਤਨ ਸਿੱਖਾਂ ਦਾ ਆਸ ਸੀਗਾ ਕਿ ਉਹ ਸਰਬੱਤ ਦੇ ਭਲੇ ਲਈ ਉਸ ਲੁਕਾਈ ਨੂੰ ਜ਼ੁਲਮ ਤੋਂ ਨਜਾਤ ਦਿਵਾਉਣ ਦੇ ਲਈ ਜੋ ਸਿੱਖ ਨਾਰਾ ਬੁਲੰਦ ਕਰਦੇ ਹੁੰਦੇ ਸੀਗੇ ਕਿ ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ, ਇਹੀ ਦ੍ਰਿੜਤਾ ਦੇ ਨਾਲ ਸਾਨੂੰ ਕੰਮ ਕਰਨਾ ਚਾਹੀਦਾ ਜੇ ਅਸੀਂ ਗੁਰੂ ਕਹਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।